कर्ता पुरुष निर्भव निर्वैर अकाल मूरत अजूनी सह भंग गुर प्रसाद जप याद सत युगाद सच है भी सच नानक होसी ही सच गुर आपन बा श्री काल सह संपा दुति रूप सतगुरु ग्रंथा बोलन सतगुर शब्द संपाखन नाम गोविंद कीर्तन संथा गुणन बाद तुन सिफत सलाहन उठत बैठत सहन करंथा पावन पंथ काल सह प्रगटियो चार वर्ण आश्रम शुभ पंथा इनके दर्श सतगुरु को दर्शन बोलन गुरु शब्द गुरु ग्रंथा द्वादश रूप सतगुर एक यत द्वादश पान प्रगट कर संत प्रतख कला पार ब्रह्म तनिछै ग्रंथ पंथ खालस वरतंता दास गोविंद फतेह सतगुरु की खास ग्रंथ गुर रूप वदंता वाहि गुरु गुरु ग्रंथ जी उबे जहाज उदार जो श्रद्धा तर सेव मैं सो उतरै पव पार वाहि गुरु जी का खालसा वाहि गुरु जी की फतेह परम सत्कार योग गुरु स्वरूप गुरु खालसा साध संग जी आप सर्वत संगतान साहेब श्री गुरु ग्रंथ साहिब जी दे 400 साल प्रकाश उत्सव गुरपुरब दियां खुशियां दा आनंद इस समागम विच श्री गुरु ग्रंथ साहिब दी पावन हजूरी विच बैठ के पंथ दे सिरमौर विद्वान ज्ञानी संत सिंह जी मस्कीन जिन्हां दा कहवे को सोभा नहीं देखा ही परवान बहुत गुरु की कृपा है ज्ञानी होरां ते उन्हां ने शब्द गुर पीरा गहर गंभीरा इस विषय ते आप जी दे नाल बड़ियां विशाल विचारां और बड़े खुले समय दे विच ज्ञानी जी ने आप जी निहाल कीता है। गुरु प्यारिया ने जो समा दास नूं हुकम कीता है कुछ समा आप जी होर बैठण दी खेचल करोगे। सतगुरु श्री गुरु ग्रंथ साहिब महाराज सच्चे पातशाह एक वचन है सतगुरां दा गुरु ग्रंथ कलयुग पैहो। ध्यान दे नाल आप जी ने वचन सुनना और इस दे सरल विचार है कोई बहुत ही गूढ़ी व्याख्या नहीं कोई फारसी दा शब्द नहीं कोई संस्कृत दा नहीं कोई अर्थ भाव तो भी बहुत गूढ़ा शब्द नहीं बड़ा सरल है। सतयुग तो लैके त्रेता द्वापर कलयुग तक चार युगां दे जितने धार्मिक ग्रंथ हैं सब तो प्रथम ग्रंथ संसार दे विच जे होंद विच आया है वह वेद है और जिस तरीके नाल वेद लिखे गए वह ज्ञानी जी होरां तों आप जी ने सुन लिया है दोबारे दोहराउण दी लोड़ नहीं। शाम वेद है ऋग वेद है यजुर वेद है अथर्वण वेद है इन्हां वेदां तों बाद वेदां दे जाण लई वेदां दे खंड अंग बने हन उन्हां कहिंदे ने वेद अंग कि जी फलाना विद्वान वेद विदंग पढ़िया होया है वेद भी पढ़िया ते वेद दे अंग भी पढ़िया वेद दे छे अंग सिख्या कल्प निरुक्त मन ज्योतिष पिंगल जान व्याकरण बखाणी है वेद अंग खट मान ਇਹ 6 ਅੰਗ ਪੜ੍ਹੇ ਤੋਂ ਬਿਨਾਂ ਵੇਦ ਨਹੀਂ ਪੜ੍ਹ ਹੁੰਦਾ। ਅੱਜ ਵੀ ਪਹਿਲਾਂ ਵੇਦ ਦੇ ਅੰਗ ਪੜ੍ਹਾਏ ਜਾਂਦੇ ਵਾ, ਫਿਰ ਵੇਦ ਪੜ੍ਹ ਹੁੰਦਾ। ਉਹਨਾਂ ਤੋਂ ਬਾਅਦ 6 ਸ਼ਾਸਤਰਾਂ ਦਾ ਜਨਮ ਹੁੰਦਾ, ਸਾਂਖ, ਨਿਆਏ, ਵਿਸੇਖ, ਕਪੂਰ, ਮੀਮਾਂਸਾ, ਪਤੰਜਲ, 6 ਮਹਿ ਵਿਦਾਂਤ। ਇਹਨਾਂ ਤੋਂ ਬਾਅਦ 18 ਪੁਰਾਣਾਂ ਦਾ ਜਨਮ ਹੁੰਦਾ, ਸਿਮਰਤੀਆਂ ਔਰ ਹੋਰ ਧਾਰਮਿਕ ਗ੍ਰੰਥ, ਸੁਰਤੀਆਂ, ਸਿਮਰਤੀਆਂ, ਕਿਤਨੇ ਗ੍ਰੰਥ ਲਿਖੇ ਗਏ, ਅੱਜ ਉਹਨਾਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ। ਇਸਲਾਮ ਦੀਆਂ 4 ਪੁਸਤਕਾਂ ਹਨ, ਹਿੰਦੂ ਧਰਮ ਦੇ ਵੇਦ, ਇਸਲਾਮ ਦੀਆਂ ਕਿਤਾਬਾਂ, ਤੇ ਉਹਨਾਂ ਦੀ ਗਿਣਤੀ ਵੀ 4 ਹੈ, ਕੁਰਾਨ, ਅੰਜੀਲ, ਤੌਰੇਤ, ਜ਼ਬੂਰ। 5ਵੀਂ ਹੈ ਈਸਾਈਆਂ ਦੀ ਬਾਈਬਲ। ਤੇ ਵੇਦਾਂ ਦਾ ਸਾਰੰਸ਼ ਵੀ, ਵੇਦਾਂ ਦਾ ਨਿਚੋੜ, ਵਿਸ਼ੇਸ਼ ਕਰਕੇ ਸ਼ਾਮ ਵੇਦ ਦਾ ਇੱਕ ਮਹਾਂਵਾਕ ਦਾ, ਸ਼੍ਰੀ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਗਿਆਨ ਕਰਾਉਂਦਿਆਂ ਸ਼ਾਮ ਵੇਦ ਦੇ ਮਹਾਂਵਾਕ ਦਾ ਆਪਣੀਆਂ ਸ਼ਬਦਾਂ ਦੇ ਵਿੱਚ ਉਹਨੂੰ ਸਿਧਾਂਤ ਨੂੰ ਕਿਹਾ ਹੈ, ਉਹਦਾ ਨਾਮ ਕੀਤਾ ਹੈ। ਸ਼ਾਮ ਵੇਦ ਕੇ ਬਚਨ ਹੈ, ਤਤ ਤੋਯਨ ਅਸਪਦਤੀ ਜਾਣਿਓ ਇਨਕੋ ਭੇਵਜੋ ਲਇਓ ਸਾਰ ਤਿਰਜੀ। ਤਤ ਪਦ ਈਸ ਜੀਵ ਤੋਂ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੇ ਭੇਦ ਤੀਨ ਹੈ ਇੱਕ ਹੈ ਵੇਦ ਬਤਾਵੈ। ਇਹ ਉਹਦੇ ਵਿੱਚੋਂ ਕਹਿਣ ਤੋਂ ਭਾਵ ਗੀਤਾ ਦਾ ਜਨਮ ਹੋਇਆ। 4 ਵੇਦ, 6ਵੀਂ ਗੀਤਾ, 4 ਕਿਤਾਬਾਂ, 5ਵੀਂ ਬਾਈਬਲ। ਇਹ ਵੇਦ ਕਿਤਾਬ ਸੰਸਾਰ ਦੇ ਵਿੱਚ ਹੈ। ਇਹ ਸਭ ਤੋਂ ਵੱਡੀ ਬਾਤ ਇਹ ਹੈ ਕਿ 4 ਯੁੱਗਾਂ ਦੇ ਇਤਿਹਾਸ ਵਿੱਚ ਵੇਦਾਂ ਕਿਤਾਬਾਂ ਦੇ ਵਿੱਚ ਸਭ ਤੋਂ ਸਿਰਮੌਰ ਬਾਣੀਆਂ ਸਰਬਾਣੀ ਗੁਰੂ ਗ੍ਰੰਥ ਕਲਯੁਗ ਪਏ। ਕਲਯੁਗ ਦੇ ਵਿੱਚ ਇੱਕੋ ਹੀ ਗ੍ਰੰਥ ਐਸਾ ਹੈ ਜਿਸ ਨੂੰ ਗੁਰੂ ਰੂਪ ਵਿੱਚ ਪੂਜਿਆ ਗਿਆ। ਵੇਦ ਨੂੰ ਵੇਦ ਕਹਿ ਕੇ ਤਾਂ ਪੂਜਿਆ ਗਿਆ, ਪਰ ਵੇਦ ਨੂੰ ਗੁਰੂ ਕਹਿ ਕੇ ਨਹੀਂ ਪੂਜਿਆ ਗਿਆ। ਅੱਜ ਤੱਕ ਕੋਈ ਹਿੰਦੂ, ਕੋਈ ਕੰਸੀ ਦਾ ਪੰਡਿਤ ਵੇਦ ਨੂੰ ਗੁਰੂ ਨਹੀਂ ਕਹੇਗਾ, ਨਾ ਹੀ ਵੇਦ ਗੁਰੂ ਹੈ। ਬਲਕਿ ਜੇ ਵੇਦਾਂ ਦੇ ਸੰਬੰਧ ਵਿੱਚ ਕਿਤੇ ਆਪ ਕੋਲ ਸਮਾਂ ਹੋਵੇ, ਕਿਸੇ ਵਿਦਵਾਨ ਕੋਲੋਂ ਸੁਣੋ, ਵੇਦ ਵਿੱਚ ਇੰਨਾ ਕੁਛ ਉਹ ਹੈ ਜਿਹੜਾ ਸੁਣਨ ਦਾ ਕੁਛ ਵੀ ਕੋਈ ਲਾਭ ਨਹੀਂ ਬਲਕਿ ਨੁਕਸਾਨ ਹੈ। ਜਿਹਦਾ ਭਾਉ ਭਗਤੀ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ, ਨਾ ਨੇੜੇ ਦਾ। ਵੇਦ ਵਿੱਚ ਐਸਾ ਵੀ ਸਿਧਾਂਤ ਹੈ, ਵੇਦ ਵਿੱਚ ਅਜਿਹੀਆਂ ਗੱਲਾਂ ਵੀ ਹੈ ਜਿਹੜੀਆਂ ਅੱਜ ਦੇ ਸਮਾਜ ਦੀਆਂ ਬਹੁਤ ਬੜੀਆਂ ਦੁਸ਼ਮਣ ਤੇ ਵਿਰੋਧੀ ਨੇ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਸੰਸਾਰ ਦੇ ਅੰਦਰ ਜਿਤਨੇ ਵੀ ਗ੍ਰੰਥ ਹਨ, ਨਿਰੋਲ ਉਸ ਕਰਤੇ ਦੀ ਕੀਰਤੀ ਕਰਨ ਵਾਲਾ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਬਾਕੀ ਸੰਸਾਰ ਦੇ ਅੰਦਰ ਕਿਰਤਮ ਪੂਜਾ ਦੇ ਵਿੱਚ ਜੋੜਨ ਵਾਲੇ ਗ੍ਰੰਥ ਹਨ, ਤੇ ਕਰਤੇ ਨਾਲ ਜੋੜਨ ਵਾਲਾ। 4 ਵੇਦਾਂ ਨੂੰ ਵੇਦ ਕਹਿ ਕੇ, 4 ਕਿਤਾਬਾਂ ਨੂੰ ਕਿਤਾਬ ਕਹਿ ਕੇ, ਕਿਤੇ ਕਿਤਾਏ ਕਿਤਾਬ ਨੂੰ ਇਹ ਨਹੀਂ ਕਿਹਾ ਵੀ ਮੁਰਸ਼ਦ ਕੁਰਾਨ, ਕੋਈ ਮੁਸਲਮਾਨ ਨਹੀਂ ਕਹੇਗਾ, ਨਾ ਹੀ ਹੈ ਕੁਰਾਨ, ਕੁਰਾਨ ਮਜ਼ੀਦ, ਕੁਰਾਨੇ ਪਾਕ। ਤੇ ਇੱਧਰ 2 ਪਦਵੀਆਂ ਦਰਗਾਹ ਤੋਂ ਮਿਲੀਆਂ ਗੁਰੂ ਨਾਨਕ ਨੂੰ। ਨਾਨਕ ਸ਼ਬਦ ਮਿਲਿਆ ਆਪਣੀ ਕੁਲ ਵਿੱਚ, ਆਪਣੇ ਪਰਿਵਾਰ ਵਿੱਚ, ਆਪਣੇ ਸਮਾਜ ਵਿੱਚ। ਪਰ ਇਹ ਵੀ ਇੱਕ ਬੇਨਤੀ ਧਿਆਨ ਨਾਲ ਸੁਣਨ ਵਾਲੀ ਹੈ, ਨਾਨਕ ਪਦਵੀ ਪਰਿਵਾਰ ਨੂੰ ਜਾਂ ਪੰਡਿਤ ਹਰਦਿਆਲ ਨੂੰ 13 ਦਿਨ ਲਗਾਤਾਰ ਸੋਚਣ ਤੋਂ ਬਾਅਦ ਜਿਹੜਾ ਪਰਮਾਤਮਾ ਨੇ ਦਿੱਤਾ, ਸਮਝ ਨਹੀਂ ਸੀ ਆ ਰਹੀ ਕਿ ਇਹਦਾ ਨਾਂ ਕੀ ਰੱਖਾਂ, ਉਹਨੂੰ ਉਹੀ ਨਾਂ ਰੱਖਣਾ ਪਿਆ ਜਿਹੜਾ ਦੁਆਪਰ ਦੇ ਅੰਦਰ ਮਹਾਰਿਸ਼ੀ ਵਿਆਸ ਨੇ ਪਹਿਲਾਂ ਹੀ ਉਹ ਨਾਂ ਦਿੱਤਾ ਹੋਇਆ ਸੀ ਕਿ ਇਸ ਨਾਮ ਦੇ ਨਾਲ ਕਰਤਾ ਪੁਰਖ ਆਪ ਨਾਰਾਇਣ ਕਲਾ ਧਰ ਜਗਮੇ ਪਰਵਰੀ ਉਹ ਭੱਟਾਂ ਦੇ ਸਵਈਆਂ ਵਿੱਚ ਉਹਦਾ ਨਾਮ ਨਾਨਕ ਹੋਏਗਾ ਏਵਮ ਬਹਿ ਧਰਮ ਰਿਚਰੀਓ ਵਿਵਿਖਤੀ ਜਦੋਂ ਕਰੂ ਤਦਾ ਵੈ ਲੋਕ ਰੱਖਿਆ ਅਰਥਮ ਮਲੇਸ਼ਾਨ ਅਨਾਸੇ ਚੇ ਪਸ਼ਚਮੇ ਸੁਬੇ ਦੇਸੇ ਬੇਦੀ ਵੰਸੇ ਚ ਨਾਨਕ ਇਹ ਨਾਮ ਵੀ ਪਹਿਲੇ ਰੱਖਿਆ ਹੋਇਆ ਸੀ। ਗੁਰੂ ਔਰ ਸਾਹਿਬ ਇਹ ਦੋ ਪਦਵੀਆਂ ਹਨ। ਗੁਰੂ ਔਰ ਸਾਹਿਬ ਵਿਚਾਲੇ ਹੈ ਨਾਨਕ, ਗੁਰੂ ਨਾਨਕ ਸਾਹਿਬ ਭਾਈ ਲੈਣਾ ਕੇਵਲ ਲੈਣਾ ਹੈ, ਭਾਈ ਵੀ ਉਦੋਂ ਕਹਿਣ ਲੱਗੇ ਜਦੋਂ ਸੇਵਾ ਕਰਨ ਲੱਗ ਪਏ, ਭਾਈ ਲੈਣਾ ਹੋਵੇ। ਉਹੀ ਦੋਵੇਂ ਪਦਵੀਆਂ ਨਾਮ ਤੋਂ ਪਿੱਛੇ ਔਰ ਨਾਮ ਤੋਂ ਪਹਿਲਾਂ ਗੁਰੂ ਨਾਨਕ ਨੇ ਉਹ ਦਰਗਾਹੀ ਪਦਵੀ ਗੁਰੂ ਦੀ ਸਾਹਿਬ ਦੀ ਭਾਈ ਲਹਿਣਾ ਦੇ ਪੈਰਾਂ ਤੇ ਮੱਥਾ ਟੇਕ ਕਰਕੇ ਹੋ ਰਿਹਾ ਗੰਗ ਬਹਾਈਏ ਦੁਨਿਆਰੀ ਆਖਿਆ ਕੀ ਕਿਉਂ ਅੰਗ ਪਰਸ ਕੇ ਅੰਗਦ ਬਣਿਆ ਜੋ ਦੀਵੇ ਤੁਦੀ ਬਾ। ਦਸ ਦੇਹਾਂ ਦੇ ਅੰਦਰ ਦਸ ਸਰੀਰਾਂ ਦੇ ਅੰਦਰ ਗੁਰੂ ਜੋਤ ਉਹ ਦਰਗਾਹੀ ਸਭ ਮੈਂ ਜੋਤ ਜੋਤ ਹੈ ਸੋਏ ਉਹ ਗਿਆਨ ਰੂਪ ਚਾਨਣਾ ਦੇਣ ਵਾਲੀ ਜੋਤ ਜਿਹੜੀ ਸੀ ਪਹਿਲੇ ਜਾਮੇ ਤੋਂ ਲੈ ਕੇ ਦਸ ਜਾਮੇ ਤੱਕ ਜਿਵੇਂ ਇੱਕੋ ਹੀ ਪਾਤਸ਼ਾਹ ਨੇ ਦਸ ਕਿਸਮ ਦੀਆਂ ਪੁਸ਼ਾਕਾਂ ਰੰਗੀਆਂ ਬਰੰਗੀਆਂ ਅੰਡਾਈਆਂ ਹੋਣ, ਉਹਨਾਂ ਪੁਸ਼ਾਕਾਂ ਦੇ ਨਾਮ ਵੱਖਰੇ ਹੋ ਸਕਦੇ, ਰੰਗ ਵੱਖਰੇ ਹੋ ਸਕਦੇ, ਪਹਿਨਣ ਵਾਲਾ ਇੱਕੋ ਹੀ ਹੈ। ਜੋਤ ਉਹਾ ਜੁਗਤ ਸਾਏ ਫਿਰ ਕਾਇਮ ਫਿਰ ਪਲਟੀਏ, ਕਾਇਮ ਬਦਲਦੀ ਗਈ। ਗਿਆਰਵੇਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਗੁਰੂ ਅਰ ਸਾਹਿਬ ਦੀ ਪਦਵੀ ਮਿਲਣੀ ਸੀ ਇਹ ਪੰਜਵੇਂ ਜਾਮੇ ਵਿੱਚ ਹੀ ਗੁਰੂ ਅਰਜਨ ਸਾਹਿਬ ਜੀ ਨੇ ਪੰਜ ਜਾਮੇ ਅਜੇ ਗੁਰੂ ਨੇ ਪਹਿਨਣੇ ਸਨ ਐਨ ਮੱਧਕਾਲ ਵਿੱਚ ਆ ਕੇ ਗੁਰੂ ਨੇ ਅਨਾਊਂਸ ਕਰ ਦਿੱਤਾ। ਅੱਖਾਂ ਵਾਲਿਆਂ ਨੇ ਦਿਸਣ ਲੱਗ ਪਿਆ ਸੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਸ ਗੁਰਤਾ ਗੱਦੀ ਤੇ ਸਵਾਇਮਾਨ ਹੋਣ ਵਾਲਾ ਗੁਰੂ ਜਿਹੜਾ ਹੈ ਉਹ ਹੋਂਦ ਵਿੱਚ ਆ ਗਿਆ। 1661 ਬਿਕਰਮੀ ਸੰਮਤ ਭਾਦਰੋਂ ਸੁਦੀ ਇੱਕ ਨੂੰ ਬਚਨ ਸੀ ਸਤਿਗੁਰਾਂ ਦੇ, ਸ੍ਰੀ ਗੁਰੂ ਕੇਲ ਸਰੀਰ ਜੋ ਸੰਗਤ ਜੀ ਗੁਰੂ ਸਾਹਿਬਾਨਾਂ ਦੇ ਜਿਹੜੇ ਸਰੀਰ ਹਨ, ਇੱਕ ਗੁਰੂ ਦਾ ਸਰੀਰ, ਦੋ ਗੱਲਾਂ ਹੋ ਗਈਆਂ। ਸ੍ਰੀ ਗੁਰੂ ਕੇਲ ਸਰੀਰ ਜੋ ਸਭ ਥਾਂ ਸਮੇਂ ਸਭ ਨਾਂ ਦਰਸਾਏ ਹੈ, ਗੁਰੂ ਦਾ ਸਰੀਰ ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ ਵਿੱਚ ਸਾਰਿਆਂ ਸਿੱਖਾਂ ਨੂੰ ਉਹਦੇ ਦਰਸ਼ਨ ਨਹੀਂ ਹੋ ਸਕਦੇ। ਸਰੀਰ ਦੀ ਆਪਣੀ ਮਰਿਆਦਾ, ਜਿੱਥੇ ਹੈ ਉੱਥੇ ਦਰਸ਼ਨ ਹੋਣਗੇ, ਜਿਹੜੇ ਸਮੇਂ ਵਿੱਚ ਹੈ ਉਸੇ ਸਮੇਂ ਵਿੱਚ ਹੋਣਗੇ। ਸ੍ਰੀ ਗੁਰੂ ਕੇਲ ਸਰੀਰ ਜੋ ਸਭ ਥਾਂ ਸਮੇਂ ਸਭ ਨਾਂ ਦਰਸਾਏ ਹੈ, ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ ਵਿੱਚ ਸਾਰਿਆਂ ਸਿੱਖਾਂ ਨੂੰ ਦਰਸ਼ਨ ਨਹੀਂ ਹੋ ਸਕਦੇ। ਫਿਰ ਅਗਲੀ ਤੁਕੜੇ 'ਚ ਗੁਰੂ ਅਰਜਨ ਸਾਹਿਬ ਜੀ ਨੇ ਜੋ ਬਚਨ ਕਹੇ ਉਹ ਕਵੀ ਚੂੜਾਮਨ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਵਿੱਚ ਲਿਖੇ, ਗੁਰਪ੍ਰਤਾਪ ਸੂਰ ਗ੍ਰੰਥ ਵਿੱਚ ਕਹਿੰਦੇ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਸੰਗਤ ਜੀ ਇਹ ਗੁਰੂ ਦਾ ਹਿਰਦਾ ਹੈ। ਕਿਸੇ ਨੇ ਪਿਓ ਦੀਆਂ ਠੱਡੀਆਂ ਅਸੀਸਾਂ ਲੈਣੀਆਂ ਹੋਣ, ਪਿਓ ਨੇ ਕਿਸੇ ਨੂੰ ਪੁੱਤਰ ਨੂੰ ਅੱਧ ਦਰਜੇ ਦਾ ਖੁਸ਼ ਹੋ ਕੇ ਪਿਆਰ ਦੇਣਾ ਹੋਵੇ, ਉਹ ਆਪਣੀ ਛਾਤੀ ਦੇ ਨਾਲ ਪੁੱਤਰ ਨੂੰ ਲਾ ਲੈਂਦਾ। ਕਿਸੇ ਨੇ ਗੁਰੂ ਨਾਨਕ ਦੀ ਛਾਤੀ ਨਾਲ ਲੱਗਣਾ, ਗੁਰੂ ਨਾਨਕ ਦੇ ਹਿਰਦੇ ਨਾਲ ਲੱਗਣਾ, ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੇ। ਗ੍ਰੰਥ ਰਦਾ ਗੁਰ ਕੋ ਇਹ ਜਾਣੋ ਉੱਤਮ ਹੈ। ਕਹਿੰਦੇ ਸਾਡੀਆਂ ਸਰੀਰਾਂ ਤੋਂ ਇਹ ਉੱਤਮ ਹੈ, ਔਰ ਫਿਰ ਅਗਲੀ ਤੁਕ ਵਿੱਚ ਕਹਿ ਦਿੱਤਾ ਉੱਤਮ ਹੈ, ਸਭ ਕਾਲ ਰਹੇ ਹੈ, ਸਾਰੇ ਸਮੇਂ ਚ ਰਹੇਗਾ। ਇਹੋ ਜਿਹਾ ਸਰੀਰ ਕੋਈ ਨਹੀਂ ਹੈ ਗੁਰੂ ਦਾ ਜਿਹੜਾ ਸਾਰੇ ਸਮੇਂ ਚ ਰਹੇ, ਸ਼ਬਦ ਹਮੇਸ਼ਾ ਰਹੇਗਾ। ਉੱਤਮ ਹੈ ਸਭ ਕਾਲ ਰਹੇ ਹੈ। ਫਿਰ ਆਪਣੇ ਸਰੀਰ ਨੂੰ ਆਪਣੇ ਜਿਸ ਨੂੰ ਹੱਥ ਲਾ ਕੇ ਕਹਿੰਦੇ ਨੇ ਮੇਰੇ ਸਰੂਪ ਤੇ ਆ ਮੇਰੇ ਸਰੀਰ ਨਾਲੋਂ ਮੇਰੇ ਸਰੂਪ ਤੇ ਜਾਂਦੇ ਹੈ ਦੀਰਘ ਕਿਤੇ ਨਾ ਸਮਝੋ ਵੀ ਮੇਰੇ ਸਰੀਰ ਵਰਗਾ ਹੀ ਹੈ ਗੁਰੂ ਗ੍ਰੰਥ ਸਾਹਿਬ ਨਹੀਂ ਮੇਰਾ ਸਰੀਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੁਛ ਨਹੀਂ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਸਰੂਪ ਤੇ ਲਘੂ ਤੇ ਦੀਰਘ ਦੋ ਸ਼ਬਦ ਆਮ ਸੁਣਦੇ ਹੋ ਪੜ੍ਹੇ ਲਿਖੇ ਲਘੂ ਮਾਤਰਾ ਦੀਰਘ ਮਾਤਰਾ ਲਘੂ ਛੋਟੀ ਮਾਤਰਾ ਦੀਰਘ ਵੱਡੀ ਮਾਤਰਾ ਔਂਕੜ ਲਘੂ ਮਾਤਰਾ ਦੁਲੈਂਕੜ ਦੀਰਘ ਮਾਤਰਾ ਹੋ ਗਈ ਸਿਹਾਰੀ ਲਘੂ ਮਾਤਰਾ ਹੋ ਗਈ ਬਿਹਾਰੀ ਦੀਰਘ ਮਾਤਰਾ ਹੋ ਗਈ ਮੇਰੇ ਸਰੂਪ ਤੇ ਜਾ ਤੇ ਹੈ ਦੀਰਘ ਵੱਡਾ ਹੈ ਔਰ ਤੁਹਾਡੀ ਇੱਕ ਡਿਊਟੀ ਹੈ ਸਾਹਿਬ ਜਾਨ ਸੰਗਤ ਜੀ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹੈ ਔਰ ਇਹ ਉਸ ਦਿਨ ਫਰਮਾਇਆ ਜਿਹੜੇ ਦਿਨ ਨੂੰ ਸਮਰਪਿਤ ਸਮਾਗਮ ਕਰ ਰਹੇ ਹੋ ਇਹ ਉਸ ਦਿਨ ਦੇ ਵਚਨ ਇਹ ਉਸ ਦਿਨ ਦਾ ਇਤਿਹਾਸ ਹੈ ਸਮਾਗਮ ਇਸ ਲਈ ਮਨਾਏ ਜਾਂਦੇ ਨੇ ਕਿ ਉਸ ਵੇਲੇ ਦਾ ਇਤਿਹਾਸ ਦੁਹਰਾਇਆ ਜਾਏ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਪੂਜਾ ਮੰਤਾ ਕਿਵੇਂ ਕਰਨੀ ਹੈ ਸਾਹਿਬ ਜਾਨ ਅਦੈਬ ਕਹਿ ਹੈ ਆਪਣਾ ਮਾਲਕ ਜਾਣ ਕੇ ਅਦਬ ਕਰੇ ਉਹ ਗੁਰਸਿੱਖੋ ਮੇਰੇ ਸਰੂਪ ਤੋਂ ਦੀਰਘ ਮੰਨ ਕੇ ਮੇਰੇ ਸਰੂਪ ਤੋਂ ਵੱਡਾ ਮੰਨ ਕੇ ਅਦਬ ਕਰੇ ਉਹ ਅੱਜ ਸਾਡੇ ਵਿੱਚੋਂ ਇਹ ਗੱਲ ਜਾ ਰਹੀ ਹੈ ਸਵਾਰਥੀ ਪ੍ਰਬੰਧਕਾਂ ਦੇ ਸਾਹਮਣੇ ਬੱਚੇ ਬੱਚੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਆਨੰਦ ਕਾਰਜਾਂ ਤੋਂ ਬਾਅਦ ਉਤੀ ਨਿਰਾਦਰ ਕਰ ਦਿੰਦੇ ਹੈ ਕਿਸੇ ਪ੍ਰਬੰਧਕ ਦੀ ਜ਼ਰੂਰਤ ਨਹੀਂ ਪੈਂਦੀ ਨਾ ਕਿਸੇ ਗ੍ਰੰਥੀ ਦੀ ਕਿ ਇਹ ਕੀ ਕਰ ਰਹੇ ਹੋ ਤੁਸੀਂ ਇਹ ਉਹ ਗੁਰੂ ਹੈ ਜਿੱਥੇ 72 ਸਾਲ ਦੀ ਉਮਰ ਦਾ ਬੁੱਢਾ ਬਜ਼ੁਰਗ ਪਿਛੜ ਫੋੜੀ ਤਾਂ ਜਾਂਦਾ ਪਰ ਪਿੱਠ ਨਹੀਂ ਕਰਦਾ ਬੇਅਦਬੀ ਨਾ ਹੋ ਜਾਏ ਸੋ ਇਸ ਵਾਸਤੇ ਸਾਹਿਬ ਜਾਨ ਅਦੈਬ ਕਹਿ ਹੈ ਸੱਤਵੇਂ ਪਾਤਸ਼ਾਹ ਨੇ ਇੱਕ ਬਚਨ ਕਿਹਾ ਸੀ ਜੋ ਗੁਰ ਭਗਤ ਸਿੱਖ ਹੈ ਮੇਰਾ ਗੁਰਬਾਣੀ ਤੇ ਸੁਭਾਏ ਕਨੇਰਾ ਜਿਹੜਾ ਭਗਤ ਹੈ ਗੁਰਸਿੱਖ ਹੈ ਸੰਤ ਹੈ ਗੁਰੂ ਨਾਨਕ ਦੇ ਘਰ ਦਾ ਉਹਨੂੰ ਗੁਰਬਾਣੀ ਦਾ ਸਤਿਕਾਰ ਹੋਏਗਾ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਉਹ ਮੇਰਾ ਸਿੱਖ ਹੀ ਨਹੀਂ ਹੈ ਜਿਹਨੂੰ ਗੁਰਬਾਣੀ ਦਾ ਪੈ ਨਹੀਂ ਹੈ ਸਾਹਿਬ ਜਾਨ ਅਦੈਬ ਕਹਿ ਹੈ ਪੂਜੋ ਕਿਵੇਂ ਪੂਜਣਾ ਪੂਜੋ ਚੰਦਨ ਕੇਸਰ ਕੋ ਕਸ ਪੂਜੋ ਚੰਦਨ ਕੇਸਰ ਸੁਗੰਧਿਤ ਪਦਾਰਥਾਂ ਦੇ ਨਾਲ ਧੂਫ ਦਿਖਾਏ ਗਏ ਫੁੱਲ ਚੜਾਏ ਹੈ ਧੂਫ ਦਿਖਾਉਣੀ ਫੁੱਲ ਚੜਾਉਣੇ ਇਹ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਦਾ ਢੰਗ ਦੱਸਿਆ ਗੁਰੂ ਗ੍ਰੰਥ ਕਲਯੁਗ ਪਇਓ ਗੁਰੂ ਗ੍ਰੰਥ ਕਲਯੁਗ ਦੇ ਅੰਦਰ ਸਾਰੇ ਧਰਮ ਸ਼ਾਸਤਰਾਂ ਦੇ ਵਿੱਚੋਂ ਗੁਰੂ ਪਦਵੀ ਦੇ ਉੱਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਹੋਏ ਦਸਵੇਂ ਜਾਮੇ ਵਿੱਚ ਗੁਰੂ ਸਾਹਿਬ ਨੇ ਆਪਣੀ ਮਰਿਆਦਾ ਨੂੰ ਅੰਤਮ ਰੂਪ ਦੇ ਦਿੱਤਾ ਇਹ ਮਰਿਆਦਾ ਕਿਸੇ ਮਨੁੱਖਾਂ ਦੇ ਗੋਚਰੇ ਨਹੀਂ ਛੱਡੀ ਵੀ ਚਾਰ ਬੰਦੇ ਇਕੱਠੇ ਹੋਣ ਤੇ ਜਦੋਂ ਮਰਜ਼ੀ ਬਦਲ ਲੈਣ ਮਨਮਤ ਹੋਏਗੀ ਮਰਿਆਦਾ ਉਹ ਰਹੇਗੀ ਜੋ ਕਲਗੀਧਰ ਪਾਤਸ਼ਾਹ ਨੇ ਬਣਾਈ ਹੈ ਗੁਰੂ ਦੀ ਮਰਿਆਦਾ ਬਣਾਈ ਹੋਈ ਨੂੰ ਜੇ ਕਹਿਣ ਦੀ ਅਸੀਂ ਪੰਜ ਇਕੱਠੇ ਹੋ ਕੇ ਬਦਲ ਦਿੰਦੇ ਹਾਂ ਬੜੀ ਹਾਸੋਹੀਣ ਬਾਤ ਹੋ ਗਈ ਨਹੀਂ ਬਦਲ ਸਕਦੇ ਉਹਨਾਂ ਤੇ ਪਹਿਰਾ ਦਿੱਤਾ ਜਾ ਸਕਦਾ ਉਹ ਮਰਿਆਦਾ ਲਾਗੂ ਕਰਨ ਦੇ ਵਿੱਚ ਯਤਨ ਕੀਤਾ ਜਾ ਸਕਦਾ ਪਰ ਮਰਿਆਦਾ ਆਪਣੇ ਕੋਲੋਂ ਨਹੀਂ ਬਣਾਈ ਜਾ ਸਕਦੀ ਜਿਹੜੀ ਕੋਲੋਂ ਬਣਾਈ ਜਾਵੇ ਉਹ ਗੁਰੂ ਦੀ ਮਰਿਆਦਾ ਨਹੀਂ ਕਿਸੇ ਮਨੁੱਖ ਦੀ ਬਣਾਈ ਹੋਏਗੀ ਇਸ ਵਾਸਤੇ ਮੈਂ ਆਪਣੀ ਗੱਲ ਨੂੰ ਸਮਾਪਤ ਕਰਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤਮ ਰੂਪ ਦਿੱਤਾ ਤੇ ਨਾਲ ਇੱਕ ਦਰਗਾਹੀ ਮੋਹਰ ਲਾ ਦਿੱਤੀ ਜਿਹੜੇ ਲੋਕ ਅੱਜ ਤੁਹਾਨੂੰ ਭੁਲੇਖੇ ਪਾਉਂਦੇ ਫਿਰਦੇ ਆ ਜੀ ਦਸਮ ਦੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ ਹੈ ਸਰਲੋਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ ਹੈ ਇਹਦੇ ਪਿੱਛੇ ਬਹੁਤ ਵੱਡੀ ਸ਼ੈਤਾਨੀ ਤੇ ਚਲਾਕੀ ਲੁਕੀ ਹੋਈ ਹੈ ਤੇ ਮੂਹਰੇ ਉਹ ਲੋਕ ਕੀਤੇ ਹੋਏ ਜਿਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਚਲਾਕੀ ਦਾ ਵਕੀਲ ਹੈ ਮੇਰਾ ਤਾਂ ਵਾਹ ਪਿਆ ਇਸ ਗੱਲ ਦੇ ਨਾਲ ਇਸ ਲਈ ਮੈਂ ਸਾਵਧਾਨ ਆਪ ਜੀ ਨੂੰ ਕਰਨਾ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਸਾਬਤ ਕਰਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਬੜਾ ਹੀ ਧੁੰਦਲਾਪਣ ਹੈ ਨਹੀਂ ਹੋ ਸਕੇਗਾ ਮਾਰ ਖਾ ਜਾਵਾਂਗੇ ਇੱਥੇ। ਗੁਰਪ੍ਰਤਾਪ ਸੂਰੀ ਗ੍ਰੰਥੀ ਵਿੱਚ ਤਾਂ ਇੱਕ ਅੱਖਰ ਵੀ ਨਹੀਂ ਲਿਖਿਆ ਹੋਵੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਪੰਥ ਨੂੰ ਗੁਰਤਾ ਗੱਦੀ ਦਿੱਤੀ ਦਾ ਜ਼ਿਕਰ ਹੋਏਗਾ, ਚਮਕੌਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਦਾ ਕੋਈ ਜ਼ਿਕਰ ਨਹੀਂ। ਜੇ ਤੁਸੀਂ ਗਿਆਨੀ ਗਿਆਨ ਸਿੰਘ ਦੀ ਗੱਲ ਕਰੋਗੇ, ਕਹਿਣਗੇ ਤਾਂ ਕੱਲ੍ਹ ਦੀਆਂ ਗੱਲਾਂ, ਗਿਆਨੀ ਤਾਂ ਕੱਲ੍ਹ ਹੋਇਆ। ਪ੍ਰਾਚੀਨ ਇਤਿਹਾਸ ਦੇ ਅੰਦਰ ਧੁੰਦਲਾਪਨ ਹੈ, ਉਹਦੇ ਲਈ ਕੇਵਲ ਇੱਕੋ ਇੱਕ ਸਬੂਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਸਰਵ ਲੋਕ ਪ੍ਰਕਾਸ਼। ਜਿਸ ਦਿਨ ਸਿੱਖ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੋਂ ਮੁਨਕਰ ਹੋ ਗਿਆ, ਤਾਂ ਭੁਲੇਖੇ ਪਾਉਣ ਵਾਲਿਆਂ ਨੂੰ ਇੱਕ ਬਹੁਤ ਵੱਡਾ ਸਹਾਰਾ ਮਿਲ ਜਾਏਗਾ। ਔਰ ਇਹੀ ਗੱਲ ਉਹ ਚਾਹੁੰਦੇ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਮੈਂ ਸਾਂਝਾ ਆਪ ਜੀ ਦੇ ਨਾਲ ਕਰਕੇ ਸਮਾਪਤੀ ਕਰਦਾ। ਸਮਾਜ ਸਮਾਪਤੀ ਤੇ ਪਹੁੰਚ ਗਿਆ। ਇਹਦੀ ਵਿਆਖਿਆ ਕਿਉਂਕਿ ਮੈਂ 5-7 ਦਿਨ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ, ਕੱਲ੍ਹ ਤੋਂ ਫਿਰ ਹੋ ਜਾਏਗਾ। ਗੁਰ ਆਪਨ ਪਉ ਸ੍ਰੀ ਖਾਲਸੇ ਸੌਂਪਾ। ਮਹਾਰਾਜ ਕਹਿੰਦੇ ਮੈਂ 5 ਭੌਤਿਕ ਦੇਹ, ਮੈਂ ਆਪਣਾ ਤਨ, ਮੈਂ ਆਪਣਾ ਸਰੀਰ ਖਾਲਸੇ ਨੂੰ ਦੇ ਰਿਹਾ। ਖਾਲਸੇ ਦਾ ਸਰੀਰ ਮੇਰਾ ਸਰੀਰ ਹੋਏਗਾ। ਸਿੰਘ ਸੋ ਰਹਿਤ ਪੰਜ ਜਹਿ ਮਿਲੇ, ਸਿੰਘ ਸੋ ਰਹਿਤ ਪੰਜ ਜਹਿ ਮਿਲੇ, ਮਨ ਸਰੂਪ ਤੈ ਜਾਣੋ ਭਲੇ। ਸਿੱਖ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੇ ਧਰੇ ਜੋ ਆਸਾ, ਜੋ ਆਸਾ ਧਾਰਨਗੇ ਇਹਨਾਂ ਪੰਜਾਂ ਦੇ ਵਿੱਚ ਹੋ ਕੇ ਮੈਂ ਪੂਰੀ ਕਰਾਂਗਾ। ਗੁਰ ਆਪਨ ਪਉ ਸ੍ਰੀ ਖਾਲਸੇ ਸੰਭਾ, ਦੁਤੀ ਰੂਪ ਸਤਿਗੁਰੂ ਗ੍ਰੰਥਾ। ਗੁਰੂ ਦਾ ਬੋਲਣਾ ਕੀ ਹੈ? ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਗੁਣਨ ਬਾਦ ਖੁਣ ਸਿਵਤ ਸਲਾਹਨ, ਊਠਤ ਬੈਠਤ ਸਹਿਨ ਗ੍ਰੰਥਾ, ਪਾਵਨ ਪੰਥ ਖਾਲਸਾ ਪ੍ਰਗਟਿਓ, ਚਾਰ ਵਰਨ ਆਸ਼ਰਮ ਸੁ ਪੰਥਾ, ਇਨਕੇ ਦਰਸ ਸਤਿਗੁਰ ਕੋ ਦਰਸ਼ਨ, ਬੋਲਣ ਗੁਰੂ ਸਤਿਗੁਰੂ ਗ੍ਰੰਥਾ। ਕੇਵਲ ਕੱਲੇ ਦਰਸ਼ਨ ਨਹੀਂ, ਸਿਧਾਂਤ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਵਿੱਚ, ਬੋਲਣ ਗੁਰੂ ਸਤਿਗੁਰੂ ਗ੍ਰੰਥਾ, ਪਾਵਨ ਪੰਥ ਖਾਲਸਾ ਪ੍ਰਗਟਿਓ, ਚਾਰ ਵਰਨ ਆਸ਼ਰਮ ਸੁ ਪੰਥਾ, ਇਨਕੇ ਦਰ ਸਤਿਗੁਰ ਕੋ ਦਰਸ਼ਨ, ਬੋਲਣ ਗੁਰੂ ਸਤਿਗੁਰੂ ਗ੍ਰੰਥਾ। ਦੁਆਦਸ ਰੂਪ ਸਤਿਗੁਰ ਇੱਕ ਹੀ ਹੱਥ, ਦੁਆਦਸ 12, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10, 11 ਗੁਰੂ ਗ੍ਰੰਥ ਸਾਹਿਬ, 12 ਖਾਲਸਾ। ਦੁਆਦਸ ਰੂਪ ਸਤਿਗੁਰ ਇੱਕ ਹੀ ਹੱਥ, ਦੁਆਦਸ ਭਾਨ ਪ੍ਰਗਟ ਹਰ ਸੰਤਾ, ਪ੍ਰਤੱਖ ਕਲਾ, ਪ੍ਰਤੱਖ ਕਲਾ ਗੁਰੂ ਗ੍ਰੰਥ ਸਾਹਿਬ, ਪ੍ਰਤੱਖ ਕਲਾ ਪਾਰ ਬ੍ਰਹਮ ਧਨੀਛੈ, ਗ੍ਰੰਥ ਪੰਥ ਖਾਲਸ ਵਰਤਨਤਾ। ਅਖੀਰ ਦੇ ਵਿੱਚ ਨਿਮਰਤਾ ਦੀ ਹੱਦ ਲਾ ਦਿੱਤੀ, ਜਦੋਂ ਕਲਗੀ ਵਾਲੇ ਸਤਿਗੁਰੂ ਦੀ ਰਸਨਾ ਤੋਂ ਆਪਣੇ ਆਪ ਨੂੰ ਗੁਰਤਾ ਗੱਦੀ ਤੇ ਸਵਾਇਬਨ ਹੁੰਦੇ ਹੋਏ ਵੀ ਆਪਣੇ ਆਪ ਨੂੰ ਇਹ ਕਹਿਣ ਕਿ ਮੈਂ ਦਾਸ ਹਾਂ, ਦਾਸ ਗੋਬਿੰਦ ਫਤਿਹ ਸਤਿਗੁਰੂ ਕੀ। ਇਹ ਗੁਰੂ ਗੋਬਿੰਦ ਸਿੰਘ ਦੇ ਵਚਨ, ਦਾਸ ਗੋਬਿੰਦ ਫਤਿਹ ਸਤਿਗੁਰੂ ਕੀ, ਖਾਸ ਗ੍ਰੰਥ ਗੁਰ ਰੂਪ ਬਦੰਤਾ। ਕਿ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਤਾਂ ਖਾਸ ਹੀ ਗੁਰੂ ਦਾ ਰੂਪ ਹੈ, ਜਾਗ ਤੇ ਜੋਤ ਜਪੈ ਨੇ ਸਵਾਸਰੇ ਇਹ ਕਹਿਣਾ ਮੈਂ ਨਾਇਕ ਨਾ ਆਨੈ। ਤੇ ਸਤਿਗੁਰ ਪੀਰਾ ਗਹਿਰ ਕਬੀਰਾ ਦਿਨ ਸਕਦੇ ਜਗ ਬੋਰਾਂ ਨੂੰ। ਗਿਆਨੀ ਜੀ ਇਹੀ ਸਿਧਾਂਤ ਤੇ ਬੋਲ ਰਹੇ ਸੀ। ਸੈਕਟਰੀ ਸਾਹਿਬ ਬੜੇ ਗੁਰਮੁਖ ਸੁਭਾਅ ਦੇ ਭਾਈ ਭੁਪਿੰਦਰ ਸਿੰਘ ਜੀ, ਸ਼ਾਇਦ ਇਹਨਾਂ ਦੇ ਕਾਰਨ ਹੀ ਦਾਸ ਆਪ ਜੀ ਦੇ ਦਰਸ਼ਨ ਕਰ ਰਿਹਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸ਼ਬਦ ਗੁਰੂ ਦੀ ਵਿਚਾਰ ਸੁਣਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।